ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਕਲਗੀਧਰ ਚਮਤਕਾਰ ਵਿੱਚੋਂ ਇੱਕ ਸਾਖੀ ਹੈ, ਕਰੀਮ ਖਾਂ ਉਦਾਰ। ਇਸ ਵਿੱਚ ਸਾਨੂੰ ਇਹ ਪਤਾ ਚੱਲੇਗਾ ਕਿ ਭਾਵਨਾ ਨਾਲ ਨਾਮ ਜਪਣ ਵਾਲਿਆਂ ਦੀ ਸੇਵਾ ਕੀਤੀਆਂ ਕਿਵੇਂ ਗੁਰੂ ਜੀ ਤੱਕ ਅੱਪੜਦੀ ਹੈ ਉਹ ਸੇਵਾ। ਇਸ ਤੋਂ ਇਲਾਵਾ ਇੱਕ ਹੋਰ ਸਾਡੇ ਅੰਦਰ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਅਸੀਂ ਭੋਜਨ ਛਕਦੇ ਹਾਂ, ਸਾਡੇ ਅੰਦਰ ਭੋਜਨ ਕਾਮਨਾ ਪੈਦਾ ਕਰਦਾ ਹੈ, ਪਰ ਉਹੀ ਉਹ ਭੋਜਨ ਸੰਤ ਗੁਰੂ ਅਵਤਾਰ ਜਦੋਂ ਛਕਦੇ ਹਨ, ਉਹਨਾਂ ਦੇ ਅੰਦਰ ਭਗਵੰਤ ਪ੍ਰੀਤੀ ਉਪਜਦੀ ਹੈ, ਵਿਕਾਰ ਨਹੀਂ ਉਪਜਦੇ, ਇਹ ਕੀ ਕਾਰਨ ਹੈ? ਇਸ ਤੋਂ ਇਲਾਵਾ ਸਾਡੇ ਹੋਰ ਵੀ ਕਈ ਸ਼ੰਕੇ ਹਨ ਜੋ ਇਸ ਰਸਦਾਇਕ ਸਾਖੀ ਵਿੱਚ ਉਹਨਾਂ ਦਾ ਨਿਵਾਰਣ ਹੈ। ਆਓ ਪਿਆਰ ਨਾਲ ਸਰਵਣ ਕਰੀਏ। ਇਸ ਸਾਖੀ ਨੂੰ ਅਸੀਂ ਤਿੰਨ ਹਿੱਸਿਆਂ ਵਿੱਚ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਜੀ। ਕਰੀਮ ਖਾਂ ਉਦਾਰ। ਜਿਸ ਪਾਸ ਤਾਕਤ ਆ ਜਾਂਦੀ ਹੈ ਉਹ ਜ਼ੋਰ ਵਾਲਾ ਹੋ ਜਾਂਦਾ ਹੈ, ਉਹ ਫਿਰ ਆਪਣੇ ਜ਼ੋਰ ਦਾ ਯੋਗ ਵਰਤਾਓ ਨਹੀਂ ਕਰਦਾ, ਅਯੋਗ ਵਰਤਾਓ ਕਰਕੇ ਜ਼ੋਰਾਵਰ ਬਣ ਜਾਂਦਾ ਹੈ ਅਤੇ ਆਪਣੇ ਇਰਾਦੇ ਅਤੇ ਮਨੋਰਥ ਜ਼ੋਰਾਵਰੀ ਨਾਲ ਪੁਗਾਉਂਦਾ ਹੈ। ਇਨਸਾਫ ਅਤੇ ਧਰਮ ਦਾ, ਨੇਕੀ ਅਤੇ ਉਪਕਾਰ ਦਾ, ਸੱਚ ਅਤੇ ਅਸਲੀਅਤ ਦਾ ਖਿਆਲ ਛੱਡ ਦਿੰਦਾ ਹੈ ਅਤੇ ਕੇਵਲ ਆਪਣੀ ਮਨਾਉਣ 'ਤੇ ਲੱਕ ਬੰਨ ਲੈਂਦਾ ਹੈ। ਇਉਂ ਜਦ ਉਹ ਵਧੀਕੀਆਂ ਕਰਦਾ ਹੈ ਤਾਂ ਲੋਕ ਕਹਿੰਦੇ ਹਨ ਜ਼ੋਰਾਵਰ ਦਾ ਸਤੀਵੀਂ ਹੀ ਸੌ। ਦੁਨੀਆਂ 'ਤੇ ਜਿੰਨੇ ਜ਼ੋਰਾਵਰ ਹੋਏ ਅੰਤ ਮਰ ਗਏ, ਜੋ ਜ਼ੋਰਾਵਰਾਂ ਦੇ ਸ਼ਿਕਾਰ ਹੋਏ ਉਹ ਵੀ ਮਰ ਗਏ। ਜ਼ੋਰਾਵਰਾਂ ਦੀ ਅਪਕੀਰਤੀ ਜਗਤ ਉੱਤੇ ਉਹਨਾਂ ਦੀ ਯਾਦਗਾਰ ਰਹਿ ਗਈ। ਇਹ ਅਪਕੀਰਤੀ ਰਵਾਇਤਾਂ ਵਿੱਚ, ਇਤਿਹਾਸਾਂ ਵਿੱਚ, ਗੀਤਾਂ ਵਿੱਚ ਜਗਤ ਸੁਣਦਾ ਅਤੇ ਪੜ੍ਹਦਾ ਹੈ। ਹਰ ਪੜ੍ਹਨ ਵਾਲਾ ਜ਼ੋਰਾਵਰਾਂ ਦੀਆਂ ਕੀਤੀਆਂ ਬੇਨਿਆਈਆਂ 'ਤੇ ਅਫਸੋਸ ਕਰਦਾ ਹੈ ਅਤੇ ਮਜ਼ਲੂਮਾਂ ਨਾਲ ਉਸਦੇ ਜੀਵ ਵਿੱਚ ਤਰਸ ਅਤੇ ਹਮਦਰਦੀ ਪੈਦਾ ਹੁੰਦੀ ਹੈ। ਪਰ ਸ਼ੌਕ ਹੈ ਕਿ ਉਹਨਾਂ ਪੜ੍ਹ ਸੁਣ ਲੈਣ ਵਾਲਿਆਂ ਵਿੱਚੋਂ ਜਦ ਕੋਈ ਤਾਕਤਵਰ ਹੋ ਜਾਂਦਾ ਹੈ ਤਾਂ ਉਹ ਵੀ ਜਰਵਾਣਾ ਬਣ ਜਾਂਦਾ ਹੈ ਅਤੇ ਧੱਕੇ ਤੋੜੇ 'ਤੇ ਬੇਅਨਿਆਈਆਂ ਕਰਦਾ ਹੈ। ਇਹ ਸਬਕ ਦੁਨੀਆਂ ਨੇ ਵਾਚਿਆ ਪਰ ਸਿੱਖਣ ਵਿੱਢ ਕਦੇ ਨਾ ਲਈ। ਜ਼ੋਰਾਵਰ ਦੀ ਜ਼ੋਰਾਵਰੀ ਟੁਰੀ ਰਹੀ, ਜ਼ੋਰਾਵਰਾਂ ਡਿੱਠਾ ਕਿ ਪਹਿਲੇ ਜ਼ੋਰਾਵਰ ਅੰਤ ਮਰ ਮਿਟੇ ਅਤੇ ਆਪਣੀ ਬਦਨਾਮੀ ਛੋੜ ਗਏ, ਫਿਰ ਵੀ ਜ਼ੋਰਾਵਰੀ ਦੀ ਸਖਤੀ ਅਤੇ ਜ਼ੁਲਮ ਨਾ ਰੁਕੇ ਅਤੇ ਦੁਨੀਆਂ ਨੂੰ ਸੁੱਖ ਨਾ ਹੋਇਆ। ਅਕਸਰ ਵੀਰ ਜ਼ੋਰਾਵਰਾਂ ਨੇ ਜਗਤ ਨੂੰ ਟਪਲੇ ਵੀ ਲਾਏ ਕਿ ਅਸੀਂ ਭਲਾ ਕਰਨ ਲੱਗੇ ਹਾਂ, ਪਰ ਅਸਲ ਵਿੱਚ ਸਾਰੇ ਯਤਨ ਆਪਣੀ ਹੋਂਦ ਦੇ ਪੁਗਾਉਣ ਦੇ ਹੁੰਦੇ ਹਨ। ਇਹੋ ਅਨਿਆਈ ਜ਼ੁਲਮ ਅਤੇ ਧੱਕਾ ਦੂਰ ਕਰਨ ਲਈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੇਗ ਉਠਾਈ ਸੀ। ਉਹ ਤੇਗ ਜ਼ੁਲਮ ਦੀ ਤੇਗ ਦਾ ਨਾਸ਼ ਕਰਨ ਲਈ ਅਤੇ ਜ਼ੋਰਾਵਰ ਦੀ ਜ਼ੋਰਾਵਰੀ ਤੋੜਨ ਲਈ ਸੀ। ਜਿਸ ਸਮੇਂ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੋਤਾਂ ਜਗਾ ਰਹੇ ਅਤੇ ਨਿਤਾਣਿਆਂ ਵਿੱਚ ਨਵਜੀਵਨ ਦਾ ਤਾਣ ਭਰ ਰਹੇ ਸਨ, ਉਸ ਸਮੇਂ ਸਰਹੱਦੀ ਪਠਾਣਾ ਦਾ ਇੱਕ ਜ਼ੋਰਾਵਰ ਸਰਦਾਰ ਜ਼ੋਰਾਂ ਵਿੱਚ ਆਪਣੇ ਭਰਾ ਅਤੇ ਉਸਦੇ ਕਬੀਲੇ ਦਾ ਕਤਲ ਕਰਨ ਹਾਰ ਹੋ ਕੇ ਉਸਦਾ ਰਾਜ ਭਾਗ ਸਾਂਭ ਬੈਠਾ। ਪਰ ਮਾਰੇ ਗਏ ਸਰਦਾਰ ਖਾਨ ਦਾ ਇੱਕ ਪੁੱਤਰ ਜੋ ਚੜ੍ਹਦੀ ਜਵਾਨੀ ਵਿੱਚ ਸੀ, ਕਿਵੇਂ ਛਿਪ ਛਿਪਾ ਕੇ ਬਚ ਗਿਆ। ਫਿਰ ਉਸਨੂੰ ਪਤਾ ਲੱਗ ਗਿਆ ਕਿ ਮੇਰੀ ਭਾਲ ਅਜੇ ਹੋ ਰਹੀ ਹੈ ਅਤੇ ਮੈਂ ਵੀ ਸਰਦ ਮਿਹਰੀ ਨਾਲ ਕਤਲ ਕੀਤੇ ਜਾਣਾ ਹੈ। ਜਿੰਦ ਦੇ ਮਾਲ ਨੂੰ ਸਭ ਤੋਂ ਕੀਮਤੀ ਸਮਝ ਕੇ ਇਹ ਮਜ਼ਲੂਮ ਹਿੰਦੁਸਤਾਨ ਨੂੰ ਉੱਠ ਭੱਜਾ। ਰਸਤੇ ਵਿਖੜੇ, ਸਫ਼ਰ ਦੇ ਦੁੱਖ, ਇਕੱਲਾਪਨ, ਪਰ ਇਹ ਸਾਰੇ ਕਸ਼ਟ ਚੱਲਦਾ ਸਰਹੱਦ ਦੀ ਬੇਵਿਸਾਹ ਧਰਤੀ ਤੋਂ ਨਿਕਲ ਕੇ ਹਿੰਦੁਸਤਾਨ ਵਿੱਚ ਆ ਗਿਆ। ਪੰਜਾਬ ਦੇ ਉੱਪਰਲੇ ਦਰਿਆ ਲੰਘਦਾ ਲਾਹੌਰ ਅਪੜ ਕੇ ਇਹ ਕਿਸੇ ਰੋਟੀ ਦੀ ਕਮਾਈ ਦੇ ਉਪਰਾਲੇ ਦੀ ਭਾਲ ਵਿੱਚ ਲੰਘਾ, ਪਰ ਕੋਈ ਸੂਰਤ ਨਾ ਬਣੀ। ਉਦਾਸ ਹੋ ਕੇ ਸੁਲਤਾਨਪੁਰ ਅਤੇ ਉੱਥੋਂ ਜਲੰਧਰ ਆਇਆ। ਜੋ ਕੁਛ ਨਾਲ ਆਉਂਦਾ ਸੀ ਮੁੱਕ ਚੁੱਕਾ ਸੀ, ਰੋਜ਼ਗਾਰ ਕਿਤੇ ਬਣਿਆ ਨਹੀਂ ਸੀ। ਅੱਗੇ ਟੁਰੀ ਗਿਆ, ਪਰ ਹੁਣ ਸਫ਼ਰ ਪੈਦਲ ਸੀ ਅਤੇ ਅੰਨ ਪਾਣੀ ਵੱਲੋਂ ਫਾਕਿਆਂ ਦੇ ਮੂੰਹ ਵੀ ਤੱਕੜੇ ਪੈਂਦੇ ਸਨ। ਉਂਝ ਸੀ ਸਰਦਾਰ ਬੱਚਾ, ਮੰਗਦਾ ਨਹੀਂ ਸੀ, ਮਿਹਨਤ ਕਰ ਲੈਂਦਾ ਸੀ ਜਾਂ ਜੋ ਸੁੱਤੇ ਮਿਲ ਜਾਏ ਤਾਂ ਖਾ ਪੀ ਲੈਂਦਾ ਸੀ। ਜਲੰਧਰੋਂ ਹੁਸ਼ਿਆਰਪੁਰ ਦਾ ਰੁੱਖ ਧਾਰ ਕੇ ਇਹ ਰੱਬ ਆਸਰੇ ਤੁਰ ਪਿਆ ਕਿ ਜੇ ਕਿਤੇ ਕੋਈ ਵਲੀ ਫਕੀਰ ਮਿਲ ਜਾਏ ਤਾਂ ਫਕੀਰੀ ਕਰੀਏ, ਅੱਲਾ ਦੇ ਰਾਹ ਲੱਗੀਏ। ਦੁਨੀਆ ਤਾਂ ਦੇਖ ਲਈ, ਫਰੇਬ ਹੀ ਫਰੇਬ ਹੈ ਅਤੇ ਧੱਕਾ ਹੀ ਧੱਕਾ ਹੈ। ਦੁਨੀਆ ਮਾਲੂਮ, ਅਹਿਲੇ ਦੁਨੀਆ ਮਾਲੂਮ, ਇਉਂ ਬਿਥਵੇ ਹਾਲ ਉਹ ਉੱਤਰ ਪੱਛੋਂ ਦਾ ਰੁੱਖ ਲੈ ਕੇ ਤੁਰ ਪਿਆ। ਡਾਵਾਂ ਡੋਲ ਹੁੰਦਾ, ਸਫ਼ਰ ਕਰਦਾ ਅਤੇ ਫਾਕੇ ਚੱਲਦਾ ਗਿਆ। ਲਿਖਿਆ ਹੈ, ਸੱਤ ਦਿਨ ਐਸੇ ਲੰਘੇ ਕਿ ਜੋ ਫਾਕੇ ਦੇ ਹੀ ਕਹਿਣੇ ਬਣਦੇ ਹਨ। ਭੁੱਖ ਨੇ ਹੁਣ ਇੰਨਾ ਆਤੁਰ ਕੀਤਾ ਕਿ ਜੀ ਚਾਹੇ ਜੋ ਮਿਲੇ ਸੋ ਖਾ ਜਾਵਾਂ। ਇੰਨੇ ਨੂੰ ਇੱਕ ਕੁੱਤੇ ਦਾ ਕਤੂਰਾ ਮਿਲ ਗਿਆ। ਚਾਰ ਚੁਫੇਰੇ ਤੱਕ ਇਸਨੇ ਚਾਹ ਲਿਆ ਅਤੇ ਕੱਛੇ ਮਾਰ ਕੇ ਅੱਗ ਦੀ ਤਲਾਸ਼ ਵਿੱਚ ਤੁਰ ਪਿਆ ਕਿ ਕਿਤੋਂ ਮਿਲ ਜਾਵੇ ਤਾਂ ਨਾਲ ਲੈ ਕੇ ਕਿਤੇ ਕਾਂ ਥਾਂ ਮਨੁੱਖੀ ਅੱਖ ਜਿੱਥੇ ਨਾ ਦੇਖਦੀ ਹੋਵੇ, ਅੱਗ ਬਾਲ ਕੇ ਇਸਦਾ ਮਾਸ ਭੁੰਨ ਭੁੰਨ ਕੇ ਖਾਵਾਂ ਅਤੇ ਇਸ ਪੇਟ ਜ਼ਾਲਮ ਨੂੰ ਝੁਲਕਾ ਦੇਵਾਂ। ਅਕਲ ਆਖੇ, ਖਾਨਾ ਇਹ ਗੋਸ਼ਤ ਹਰਾਮ ਹੈ। ਪੇਟ ਆਖੇ, ਹਲਾਲ ਹੈ। ਯਾਦ ਆਵੇ, ਮੈਂ ਸਰਦਾਰ ਦਾ ਪੁੱਤਰ ਰਾਜ ਭਾਗ ਵਾਲਾ ਹਾਂ, ਮੇਰੀ ਸ਼ਾਨ ਹੈ ਕਿ ਮੈਂ ਇਹ ਗੋਸ਼ਤ ਖਾਵਾਂ। ਦਿਲ ਆਖੇ, ਪਿਓ ਦੀ ਪਾਤਸ਼ਾਹੀ ਦੀ ਯਾਦ ਪੇਟ ਦਾ ਝੁਲਕਾ ਨਹੀਂ ਬਣ ਸਕਦੀ। ਭੁੱਖ ਤਾਂ ਦੋ ਪੈਸੇ ਦੇ ਟੁੱਕ ਨਾਲ, ਜੇ ਪੈਸੇ ਨਾ ਹੋਣ ਤਾਂ ਜੋ ਕੁਛ ਪੱਖ ਅਪੱਖ ਮਿਲੇ ਉਸਦੇ ਖਾਣ ਨਾਲ ਦੂਰ ਹੋ ਸਕਦੀ ਹੈ। ਇਉਂ ਸੋਚਦਾ ਦੂਰੋਂ ਇੱਕ ਧੂੰਏ ਦੀ ਸੇਧ ਲੈ ਕੇ ਤੁਰਿਆ ਅਤੇ ਉੱਥੇ ਜਾ ਪੜਿਆ। ਕੀ ਦੇਖਦਾ ਹੈ ਕਿ ਕੁਛ ਆਦਮੀ ਖੂਹ ਨੂੰ ਚਲਾ ਰਹੇ ਹਨ, ਅੱਗਾਂ ਬਲਦੀਆਂ ਅਤੇ ਬੁੱਝ ਵੀ ਰਹੀਆਂ ਹਨ, ਛੋਲਦਾਰੀਆਂ ਅਤੇ ਡੇਰੇ ਪੁੱਟੇ ਜਾ ਰਹੇ ਹਨ। ਕੁਛ ਤੁਰ ਪਏ ਅਤੇ ਕੁਛ ਤੁਰ ਰਹੇ ਹਨ। ਉਸਨੇ ਸਮਝਿਆ ਕਿ ਕੋਈ ਕਾਫਲਾ ਰਾਤ ਇੱਥੇ ਰਿਹਾ ਹੈ ਅਤੇ ਹੁਣ ਕੂਚ ਦੀ ਤਿਆਰੀ ਹੈ। ਸੇਵਾ ਵਾਲੇ ਅਤੇ ਮੋਹਰੇ ਚੱਲਣ ਵਾਲੇ ਅੱਗੇ ਆ ਖਲੋਤੇ ਹਨ ਅਤੇ ਪ੍ਰਬੰਧ ਕਰ ਰਹੇ ਹਨ ਅਤੇ ਵਹੀਰ ਮਗਰ ਕਤਾਰ ਲਾ ਰਿਹਾ ਹੈ। ਇਸ ਪਠਾਣ ਬੱਚੇ ਨੇ ਹੁਣ ਹੋਰ ਗਾਉ ਕੀਤਾ ਤਾਂ ਕੀ ਡਿੱਠਾ ਕਿ ਇੱਕ ਕੂਚ ਕਰ ਰਹੇ ਅਤੇ ਇੱਕ ਹੋਰ ਆ ਰਹੇ ਹਨ। ਜੋ ਆ ਰਹੇ ਹਨ ਕੁਛ ਬੜੀ ਸੁਰੀਲੀ ਸੁਰ ਵਿੱਚ ਗਾਉਂਦੇ ਆ ਰਹੇ ਹਨ ਅਤੇ ਕੋਈ ਕੁਛ ਕਲਾਮ ਪੜ੍ਹਦੇ ਆ ਰਹੇ ਅਤੇ ਡੇਰੇ ਲਾ ਰਹੇ ਹਨ। ਨਾਬੀਨੀਆਂ ਦੀਆਂ ਡੰਗੋਰੀਆਂ ਪਕੜ ਕੇ ਚੱਲੇ ਆ ਰਹੇ ਹਨ ਅਤੇ ਸ਼ੁਕਰ ਸ਼ੁਕਰ ਕਰ ਰਹੇ ਹਨ। ਕਿਸੇ ਦੇ ਹੱਥ ਝੰਡਾ ਹੈ, ਕਿਸੇ ਦੇ ਪਾਸ ਟੈਂਸੀਆਂ ਹਨ। ਕੋਈ ਜਵਾਨ ਆਪਣੇ ਕੀਤੇ ਪੈਂਡੇ ਦੀ ਪਰਵਾਹ ਛੱਡ ਕੇ ਬਿਰਧਾਂ ਨੂੰ ਮੁੱਠੀਆਂ ਭਰਨ ਲੱਗ ਪਏ ਸਨ। ਇਸ ਤਰ੍ਹਾਂ ਉਸ ਕਾਫਲੇ ਨੂੰ ਦੇਖ ਕੇ ਇਸ ਨੂੰ ਖਿਆਲ ਆਇਆ ਕਿ ਉਹ ਕੋਈ ਵਪਾਰੀਆਂ ਦਾ ਕਾਫਲਾ ਨਹੀਂ, ਹੋਵੇ ਨਹੀਂ ਤਾਂ ਇਹ ਕੋਈ ਖੁਦਾ ਦੇ ਬੰਦੇ ਹਨ। ਤਾਂ ਉਸਨੇ ਇੱਕ ਨੂੰ ਪੁੱਛਿਆ ਕਿ ਤੁਸੀਂ ਕੌਣ ਲੋਕ ਹੋ ਅਤੇ ਕਿੱਥੇ ਜਾ ਰਹੇ ਹੋ? ਇੱਕ ਨੇ ਜਵਾਬ ਦਿੱਤਾ ਕਿ ਖਾਨ ਜੀ, ਅਸੀਂ ਸਿੱਖ ਹਾਂ, ਅਸੀਂ ਆਪਣੇ ਗੁਰੂ ਦੇ ਦਰਸ਼ਨ ਨੂੰ ਜਾ ਰਹੇ ਹਾਂ। ਪਠਾਣ, ਤੁਸੀਂ ਸਿੱਖ ਹੋ? ਸਿੱਖ? ਸਿੱਖ ਕਿਆ ਹੈ? ਬਾਬੇ ਨਾਨਕ ਦੇ ਸਿੱਖ? ਸਿੱਖ? ਹਾਂ, ਗੁਰੂ ਨਾਨਕ ਦੇਵ ਦੇ ਸਿੱਖ, ਆਪਣੇ ਗੁਰੂ ਪਾਸ ਚੱਲੇ ਹਾਂ। ਪਠਾਣ, ਪਰ ਗੁਰੂ ਨਾਨਕ ਤਾਂ ਜਗਤ ਤੋਂ ਰਹਿਲਤ ਫੁਰਮਾ ਚੁੱਕੇ ਹਨ। ਸਿੱਖ, ਉਹਨਾਂ ਦੀ ਜੋਤ ਜਿਸ ਜੋਤੀ ਸਰੂਪ ਵਿੱਚ ਵਿਰਾਜ ਰਹੀ ਹੈ ਉਹ ਸੰਸਾਰ ਵਿੱਚ ਹੈ, ਉਹਨਾਂ ਦੇ ਦਰਸ਼ਨਾਂ ਨੂੰ ਅਸੀਂ ਜਾ ਰਹੇ ਹਾਂ। ਪਠਾਣ, ਉਹ ਕਿੱਥੇ ਹੈਨ? ਸਿੱਖ, ਇਸ ਨਦੀ ਤੋਂ ਪਾਰ ਥੋੜ੍ਹੇ ਮੀਲ ਇਸ ਥਾਂ ਤੋਂ ਆਨੰਦਪੁਰ ਵਿੱਚ ਬਿਰਾਜਮਾਨ ਹਨ। ਉਹ ਰੱਬ ਦੇ ਘੱਲੇ ਆਏ ਹੋਏ ਜੋਤ ਸਰੂਪ ਹਨ। ਉਹਨਾਂ ਦਾ ਪਵਿੱਤਰ ਨਾਮ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ। ਪਠਾਣ, ਤੁਸੀਂ ਪਤੀਆ ਵੀ ਲੀਤਾ ਹੈ ਕਦੇ? ਪੈਗੰਬਰਾਂ ਅਤੇ ਵਲੀਆਂ ਦੀ ਨਿਸ਼ਾਨੀ ਕਰਾਮਾਤ ਹੁੰਦੀ ਹੈ। ਸਿੱਖ, ਅੱਛਾ, ਪਰ ਉਹ ਤਾਂ ਆਪ ਹਨ, ਜ਼ਾਤੇ ਖਾਸ ਵਿੱਚੋਂ ਆਏ ਹੋਏ ਅੰਤਰਯਾਮੀ ਹਨ, ਦੁੱਖਾਂ ਦੇ ਦੂਰ ਕਰਨ ਵਾਲੇ ਹਨ, ਸ਼ਰਨਾਗਤਾਂ ਦੀ ਪਨਾਹ ਹਨ, ਕਰਾਮਾਤਾਂ ਮਗਰੇ ਫਿਰਦੀਆਂ ਹਨ ਹੱਥ ਬੰਦੀ। ਪਠਾਣ, ਹਿੰਦੂ ਹੈਨ? ਹੈ। ਸਿੱਖ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਹੈ ਰਾਮ ਕੇ ਪਿੰਡ ਪ੍ਰਾਣ, ਉਹਨਾਂ ਦੀ ਜ਼ਾਤ ਗੋ ਦੀਨ ਮਜ਼ਹਬ ਰੱਬ ਹੈ। ਪਠਾਣ, ਠੀਕ ਹੈ, ਫਕੀਰਾਂ ਦੀ, ਅੱਲਾ ਵਾਲਿਆਂ ਦੀ ਕੀ ਜ਼ਾਤ? ਪਰ ਆਖਿਰ ਉਹ ਉਸ ਤਰ੍ਹਾਂ ਦੇ ਮੁਸਲਮਾਨ ਤਾਂ ਨਹੀਂ ਹਨ ਨਾ ਕਿ ਜ਼ਿਕਰਾਂ ਦਾ ਮੈਂ ਹਾਂ? ਜੇ ਮੈਂ ਸ਼ਰਨ ਜਾਵਾਂ ਤਾਂ ਮੈਨੂੰ ਤਾਂ ਮੂੰਹ ਨਹੀਂ ਨਾ ਲਾਉਣਗੇ। ਸਿੱਖ ਉਹਨਾਂ ਦੇ ਦਰ ਨੀਚ ਊਚ ਹਿੰਦੂ ਤੁਰਕ ਇਹਨਾਂ ਵੇਰਵਿਆਂ ਦੇ ਮੁਲਾਹਿਜ਼ੇ ਨਫ਼ਰਤਾਂ ਨਹੀਂ ਵਸਦੀਆਂ। ਉਹ ਤਾਂ ਸੂਰਜ ਵੱਤ ਸਭ ਨੂੰ ਪ੍ਰਕਾਸ਼ ਦਾਨ ਦੇਣ ਵਾਲੇ ਹਨ। ਉਸ ਦੁਆਰੇ ਮੁਹੱਬਤ ਦੀ ਖੁਸ਼ਬੋ ਹੈ, ਨਫ਼ਰਤ ਦੀ ਬਦਬੋ ਨਹੀਂ। ਪਰ ਉਹ ਨਿਤਾਣੇ ਫ਼ਕੀਰ ਨਹੀਂ, ਉਹ ਸਭ ਤਰ੍ਹਾਂ ਦੇ ਬਲ ਪਰਾਕਰਮ ਵਾਲੇ ਹਨ। ਸ਼ਮਸ਼ੇਰ ਉਹਨਾਂ ਦੇ ਹੱਥਾਂ ਵਿੱਚ ਹੈ, ਪਰ ਉਹ ਗਰੀਬਾਂ ਦੀ ਰੱਖਿਆ ਕਰਦੀ ਹੈ ਅਤੇ ਜ਼ਾਲਮ ਨੂੰ ਜ਼ੁਲਮ ਤੋਂ ਵਰਜਦੀ ਹੈ। ਸ਼ਮਸ਼ੇਰ ਸੁਣ ਕੇ ਪਠਾਣ ਦਾ ਦਿਲ ਉਛਲਿਆ। ਅੱਛਾ, ਸ਼ਮਸ਼ੇਰ ਜ਼ਨ ਵੀ ਫ਼ਕੀਰ ਹੋ ਸਕਦਾ ਹੈ? ਫਿਰ ਆਪ ਸੋਚਣ ਲੱਗ ਪਿਆ, ਹਾਂ ਹਾਂ, ਹਜ਼ਰਤ ਵੀ ਸ਼ਮਸ਼ੇਰ ਜ਼ਨ ਸਨ ਨਾ। ਅੱਲਾਹ ਦੀ ਹਿਕਮਤ ਹੈ, ਜ਼ੁਲਮ ਤਾਂ ਹੁਣ ਬਹੁਤ ਹੈ। ਕਿਸੇ ਵੱਲੀ ਅੱਲਾਹ ਨੂੰ ਅੱਲਾਹ ਨੇ ਸ਼ਮਸ਼ੇਰ ਦੀ ਬਰਕਤ ਵੀ ਦੇ ਦਿੱਤੀ ਹੈ ਕਿ ਮਜ਼ਲੂਮਾਂ ਨੂੰ ਸ਼ਰਨ ਦੇਣ ਦੀ ਤਾਕਤ ਉਸ ਵਿੱਚ ਸਬਲ ਹੋ ਕੇ ਵਰਤੇ। ਫਿਰ ਸਿੱਖ ਨੂੰ ਪੁੱਛਣ ਲੱਗਾ, ਭਲਾ ਜੇ ਮੇਰਾ ਜੀ ਉਹਨਾਂ ਦੇ ਦਰਸ਼ਨਾਂ ਨੂੰ ਕਰੇ ਤਾਂ ਕੀ ਤੁਸੀਂ ਮੈਨੂੰ ਨਾਲ ਲੈ ਚੱਲੋਗੇ? ਤਾਂ ਸਿੱਖ ਨੇ ਆਖਿਆ, ਬੜੀ ਖੁਸ਼ੀ ਨਾਲ ਲੈ ਚੱਲਾਂਗੇ। ਪਠਾਣ, ਮੈਂ ਗਰੀਬ ਹਾਂ। ਸਿੱਖ, ਤੇਰੀ ਨੁਹਾਰ ਤੇਰੀ ਕਥਾ ਵਜ੍ਹਾ ਤਾਂ ਸ਼ਹਿਜ਼ਾਦਿਆਂ ਵਰਗੀ ਹੈ, ਪਰ ਤੇਰੇ ਬਸਤਰ ਗਰੀਬਾਂ ਵਾਲੇ ਹਨ। ਉਂਝ ਉਸ ਦਰਗਾਹੇ ਗਰੀਬ ਅਮੀਰ ਦੀ ਵਿਰਲ ਵਿਥ ਨਹੀਂ ਹੈ। ਉਹ ਦਰ ਗਰੀਬ ਨਿਵਾਜ਼ ਹੈ ਅਤੇ ਅਮੀਰਾਂ ਦਾ ਵੀ ਪਨਾਹ ਅਸਥਾਨ ਹੈ। ਤੂੰ ਚੱਲ ਕੇ ਅੱਖੀਂ ਦੇਖ ਲੈ। ਇਹ ਸੁਣ ਕੇ ਉਸਦੇ ਮਨ ਵਿੱਚ ਵਿਚਾਰ ਫੁਰੀ ਕਿ ਇਹ ਸਾਥ ਬਹੁਤ ਚੰਗਾ ਹੈ। ਚਲੋ ਜੇ ਕੋਈ ਖੁਦਾ ਦਾ ਪਿਆਰਾ ਮਿਲ ਜਾਏ ਤਾਂ ਦੁੱਖ ਦੂਰ ਹੋ ਜਾਣ। ਤਦ ਉਸਨੇ ਕੱਛ ਵਿੱਚੋਂ ਕਤੂਰਾ ਹੇਠਾਂ ਤਰ ਦਿੱਤਾ ਅਤੇ ਹੱਥ ਧੋ ਲਏ ਅਤੇ ਸੇਵਾ ਵਿੱਚ ਲੱਗ ਪਿਆ। ਪਰ ਉਸ ਸਿੱਖ ਨੇ ਡਿੱਠਾ ਕਿ ਇਸਦੇ ਅੰਗਾਂ ਵਿੱਚ ਤਾਣ ਨਹੀਂ, ਚਾਲ ਕਮਜ਼ੋਰ ਹੈ, ਬਾਹਾਂ ਨਿਸੱਤਿਆਂ ਵਾਂਗ ਹਨ, ਚਿਹਰਾ ਉਤਰ ਰਿਹਾ ਹੈ ਅਤੇ ਅੱਖਾਂ ਭੁੱਖੀਆਂ ਭੁੱਖੀਆਂ ਹਨ। ਹੁਣ ਜਾ ਤਾਂ ਹੋਵੇ ਨਾ ਤਾਂ ਇਹ ਖੁਦਿਆਰਥ ਭਾਵ ਭੁੱਖਾ ਹੈ। ਐਂ ਉਸ ਸਿੱਖ ਨੇ ਵਿਚਾਰ ਕਰਕੇ ਆਖਿਆ, ਭਾਈ ਅਸੀਂ ਹੁਣ ਪ੍ਰਸ਼ਾਦ ਰੋਟੀ ਤਿਆਰ ਕਰ ਖਾ ਚੁੱਕੇ ਹਾਂ, ਪਰ ਸਾਡੇ ਪਾਸ ਹੈ ਵੀ, ਸੋ ਤੁਸੀਂ ਵੀ ਭੋਜਨ ਪਾ ਲਓ ਅਤੇ ਫਿਰ ਅੱਗੇ ਚੱਲਾਂਗੇ। ਤਾਂ ਉਸ ਪਠਾਣ ਨੇ ਆਖਿਆ, ਭਲਾ ਹੋਵੇ ਜੀ। ਜਾਂ ਪ੍ਰਸ਼ਾਦ ਆਉਂਦਾ ਗਿਆ ਤਾਂ ਇਸ ਸਿੱਖ ਦੇ ਡੇਰੇ ਵਿੱਚ ਇੱਕ ਵਿਦੰਗੀ ਜਾਣਨੇ ਵਾਲਾ ਸਿੱਖ ਸੀ। ਉਸਨੇ ਸਾਰੀ ਵਿਥਿਆ ਸੁਣ ਕੇ ਸੋਚਿਆ ਕਿ ਇਹ ਬੱਚਾ ਅਣਖ ਵਾਲਾ ਬੱਚਾ ਹੈ, ਪਰ ਇਹ ਕਈ ਦਿਨਾਂ ਦਾ ਭੁੱਖਾ ਜਾਪਦਾ ਹੈ। ਤਾਂ ਉਸਨੇ ਆਖਿਆ, ਭਲਾ ਹੋਏ ਖਾਨ ਜੀ, ਜੇ ਆਪਨੇ ਕੱਲ੍ਹ ਅੰਨ ਪਾਇਆ ਸੀ ਤਾਂ ਅੱਜ ਅੰਨ ਪਾ ਲਓ, ਅਤੇ ਜੇ ਕਈ ਦਿਨਾਂ ਦੇ ਭੁੱਖੇ ਹੋ ਤਾਂ ਸੰਗ ਨਾ ਕਰੋ, ਸੱਚ ਦੱਸ ਦਿਓ, ਫਿਰ ਆਪ ਨੂੰ ਕੋਈ ਨਰਮ ਸ਼ਹਿ ਦੇਵੀਏ ਜੋ ਅੰਨ ਖਾਣ ਨਾਲ ਮਤੇ ਪੇਟ ਪੀੜਾ ਉਪਜ ਪਵੇ। ਤਦ ਪਠਾਣ ਦੇ ਚਿਹਰੇ 'ਤੇ ਸ਼ਰਮ ਦਾ ਮੁੜਕਾ ਆ ਗਿਆ, ਪਰ ਹੀਆ ਕਰਕੇ ਆਖਣ ਲੱਗਾ, ਰੱਬ ਤੂੰ ਸਾਨੂੰ ਨੇਕੀ ਦੇਵੇ, ਕਈ ਦਿਨਾਂ ਤੋਂ ਅੰਨ ਨਹੀਂ ਪਾਇਆ। ਹੁਣ ਵੀ ਸ਼ਰਮ ਕਰਦਾ ਹਾਂ ਕਿ ਆਪ ਤੋਂ ਅੰਨ ਕਿਸ ਹੱਕ ਨਾਲ ਖਾਵਾਂ। ਤਾਂ ਵੈਦ ਸਿੰਘ ਨੇ ਆਖਿਆ, ਰੱਬ ਦੇ ਬੰਦੇ, ਅੰਨ ਸਭ ਰੱਬ ਦੀ ਮਿਹਰ ਨਾਲ ਪੈਦਾ ਹੁੰਦਾ ਹੈ। ਅੰਨ ਉਸਦਾ ਹੈ, ਧਰਤੀ ਉਸਦੀ ਹੈ, ਜਲ ਉਸਦਾ ਹੈ, ਬੰਦੇ ਦੀ ਤਾਂ ਮਿਹਨਤ ਮਜ਼ੂਰੀ ਹਲ ਵਾਹੁਣ ਬੀਜਣ ਵੱਢਣ ਦੀ ਹੈ, ਇੱਕੇ ਬੰਦੀ ਦੀ ਹੋਰ ਕਮਾਈ ਦਾ ਵਟਾਂਦਰਾ ਹੈ। ਬੰਦੇ ਦੇ ਹੱਡਾਂ ਵਿੱਚ ਸ੍ਰੀ ਪਰਮੇਸ਼ਰ ਦਾ ਪਾਇਆ ਬਲ ਹੈ, ਸੋ ਸਭ ਕੁਛ ਪਰਮੇਸ਼ਰ ਦਾ ਹੈ। ਅਸੀਂ ਸਾਰੇ ਉਸਦੇ ਬੇਟੇ ਹਾਂ, ਸੋ ਸਾਡਾ ਇੱਕ ਦੂਸਰੇ 'ਤੇ ਭਾਈਪਨੇ ਦਾ ਹੱਕ ਹੈ। ਇਹ ਸੁਣ ਕੇ ਪਠਾਣ ਦੇ ਨੈਣਾਂ ਵਿੱਚ ਨੀਰ ਆ ਗਿਆ। ਆਖੇ, ਯਾ ਅੱਲਾਹ, ਇਸ ਦੁਨੀਆਂ ਵਿੱਚ ਮੇਰੇ ਚਾਚੇ ਨੇ ਆਪਣੇ ਸੱਕੇ ਭਰਾ ਮੇਰੇ ਪਿਓ ਨੂੰ ਪਰਿਵਾਰ ਸਣੇ ਮਾਰ ਦਿੱਤਾ, ਮੈਨੂੰ ਦਰ ਦਰ ਰੁਲਾਇਆ। ਇੱਥੇ ਕਿਹੜੇ ਬੰਦੇ ਮਿਲੇ ਹਨ ਜੋ ਸੱਤ ਓਪਰੇ ਨੂੰ ਗੈਰ ਮਜ਼ਹਬ ਵਾਲੇ ਨੂੰ ਭਰਾਓ ਕਹਿ ਰਹੇ ਹਨ ਅਤੇ ਗਰੀਬੀ ਨਾਦਾਰੀ ਵਿੱਚ ਅਪਣਾ ਰਹੇ ਹਨ? ਜ਼ਰੂਰ ਇਹਨਾਂ ਦਾ ਮੁਰਸ਼ਦ ਕਾਮਲ ਹੈ ਅਤੇ ਉਹ ਅੱਲਾਹ ਦਾ ਪੈਗੰਬਰ ਹੋਣਾ ਹੈ। ਪੈਗੰਬਰਾਂ ਦਾ ਵੀ ਸਰਦਾਰ ਹੋ ਜਿਸ ਦੀ ਸਿੱਖਿਆ ਇਤਨੀ ਪਿਆਰ ਵਾਲੀ ਹੈ। ਇਹਨੇ ਨੂੰ ਵੈਦ ਸਿੰਘ ਜੀ ਦੇ ਇਸ਼ਾਰੇ ਨਾਲ ਸੰਗਤ ਵਿੱਚੋਂ ਕੋਈ ਜਣਾ ਕੁਛ ਫਲ ਲੈ ਆਇਆ, ਸੋ ਵੈਦ ਸਿੰਘ ਜੀ ਨੇ ਕਿਹਾ ਕਿ ਆਪ ਪਹਿਲਾਂ ਇਹ ਖਾਓ। ਫਿਰ ਕੁਛ ਮੀਲ ਅੱਗੇ ਜਾ ਕੇ ਗਿਰਾਂ ਦੇ ਲੋਕੀ ਸੰਗਤ ਆਈ ਸੁਣ ਕੇ ਦੁੱਧ ਅਤੇ ਕੜਾਹ ਪ੍ਰਸ਼ਾਦ ਲੈ ਕੇ ਆ ਮਿਲੇ ਸਨ। वैद सिंह जी ने पठान बच्चे नूं दुध दिता। इसे तरह दो अगले डंग मगरों खिचड़ी ते फिर प्रसाद दिता। ऐं ओ राजपुत्र जो भुख नाल मर रहा है ते पख अपख दा ख्याल भी छड़ बैठा सी आनंदपुर साहिब पहुंचा। गुरु रूप प्यारी साध संगत जी, इस लिखत दा अगला हिस्सा आप जी नूं अगे पढ़ के श्रवण कराउण दी कोशिश करांगे जी। वाहिगुरु जी का खालसा, वाहिगुरु जी की फतह।